ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨ ਲਾਗੋ ਪਾਓ ਉਸ ਨੂੰ ਸੁਖ ਨਾ ਉਪਜਾ ਭਾਵਾ ਸੌ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲਾ ਸੱਚੇ ਸਿਓ ਲਿਵਲਾਓ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨ ਲਾਗੋ ਪਾਓ ਉਸ ਨੂੰ ਸੁਖ ਨਾ ਉਪਜਾ ਭਾਵਾ ਸੌ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲਾ ਸੱਚੇ ਸਿਓ ਲਿਵਲਾਓ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਾਈ ਹਉ ਮੈਂ ਸ਼ਬਦ ਜਲਾਏ ਕੂੜਾ ਕੀ ਪਾਲ ਵਿੱਚੋਂ ਨਿਕਲਾ ਸੱਚ ਵਸਾ ਮਨ ਆਈ ਅੰਤਰ ਸ਼ਾਂਤ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਏ ਨਾਨਕ ਪੂਰਾ ਕਰਮ ਸਤਿਗੁਰ ਮਿਲਾ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸਕਾ ਘਰ ਦੀਵਾਨ ਹਰ ਹੂਆ ਤਿਸਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਨ ਪੈਰੀ ਪਾਇਆ ਮਾਨਸਾ ਕਿਉ ਦੀਵਾਨੋ ਕੋਈ ਨਸ ਭੱਜ ਨਿਕਲਾ ਹਰ ਦੀਵਾਨੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦਾ ਤਿਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਕੈ ਖਲਵਾਇਆ ਹਰ ਨਾਵਾ ਕੀ ਵਡਿਆਈ ਕਰਮ ਪ੍ਰਾਪਤ ਹੂਆ ਗੁਰਮੁਖ ਵਿਰਲਾ ਕਿਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦਾ ਤਿਨ ਰਹਿਦੇ ਖੁੰਦੇ ਆਣ ਸਭ ਭਗਤਾਂ ਅਗੈ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲਾ ਕਿਨੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਨ ਤਨ ਸਾਹਿਬ ਸ੍ਰੀ ਗੁਰੂ ग्रंथ साहिब जी महाराज जुगो जुगो टल सतगुरु की पावन हजूरी विच बैठ के पावन स्थान श्री मंजी साहिब श्री दरबार साहिब विखे आप जी गुरमत विचारां सरवण करन जा रहे हो अथवा दूर दुराडे बैठ के रेडियो जां इंटरनेट राही गुरमत विचारां करन जा रहे समूह सतसंगियो अज अमृत वेले आए सतगुरु दे पावन हुक्मनामे दी विचार आपां करन लगे हां। जो पावन हुक्मनामा सचखंड श्री हरिमंदर साहिब विखे अज दे दिहाड़े तीसरे पातशाह श्री गुरु अमरदास जी महाराज के पावन मुखारबिंद तो उचारण होया। साहिब श्री गुरु ग्रंथ साहिब जी महाराज के पावन अंक 591 ते सुशोभित है। सतगुरु जी फरमान करते हैं, सतगुरु की प्रतीत ना आईया शब्द ना लागो भाव। विचारा करन तो पहला मैं एक संखेप जा ख्याल आप जी की सेवा विच अर्पण कर। सियाने आखदे ने दो लफज बड़े नेड़े नेड़े ने, प्रीत और प्रतीत, प्रेम और विश्वास। प्रीत हो ही नहीं सकती जे प्रतीत ना होवे, प्रेम पलप ही नहीं सकता जे विश्वास ना होवे। अंग्रेजी का यह लफ्ज मैंने बड़ा प्यारा लगता है, लव एंड फेथ ऑलवेज गो हैंड इन हैंड। प्रेम ते विश्वास इकट्ठे ही तुरते हैं। भला झाती मार के वेखो, हां विश्वास का साड़ी जिंदगी विच कितना महत्व है। बच्चे को अटल विश्वास है जदों मौका बनेगा जदों लोड़ पाएगी मेरी मां मेरा पिता हर वेले मेरी सहायता करेंगे। विश्वास है, इसलिए प्यार करता। मैं तो इस विश्वास का बड़ा अनोखा रूप देखे। निक्का जिहा बच्चा जिहड़ा घर विच अपने कमरे विच इकला बैठा भी डरदा रहिंदा, प्यो उसनु मोढे नाल ला लवे ना ते भावे जंगल विच मार खाने जानवरों के कोल चला जाए, बच्चा नहीं जे डरदा। पता क्यों? हिरदे विच एक अटल विश्वास है, जदों लोड़ पैगी ना प्यो आपे मेरे बचा लेगा, नहीं डरदा। विश्वास है, विश्वास है ता ही तो जगत का सारा काम चल रहा है। मैं फिर दोहरा के आखता, भावे समाजिक खेतर हो, भावे राजनीतिक खेतर हो, भावे व्यापारिक खेतर हो, देखो ना यह गल सच है ना कि कई बार लखों रुपया के सौदे करोड़ों रुपया के सौदे सिर्फ जुबान के विश्वास से हो जाते हैं। विश्वास है, खरीदने वाले में विश्वास है कि मैं जो कुछ खरीद रहा हर हाल मैं चंगा माल मिलेगा, तो वेचन वाले में विश्वास है जेड़ा ले रहा है समय सिर पैसे दे देगा। विश्वास है। मैं फिर दोहरा के गल आखदा, जिस दिन यह विश्वास ना रहा दुनिया दियां ना सारिया बिजनेस एक्टिविटीज बंद हो जाएगी। विश्वास है चल रहे। साडा घर तो चलता ही विश्वास से है, पत्नी नो पति ते विश्वास है, ते पति नो भी पत्नी ते पूरा विश्वास है कि ए तन करके मन करके मेरे प्रति विश्वास योग है, वफादार है, ताही ता जीवन चल रहा है। वरना ए जीवन नरक बनते हैं बहुत ही देर नहीं लगती जिथे विश्वास ना रहे। विश्वास है चल रहे। सियाने लोगों ने यह गल आखी तो इसे नहीं सी, धार्मिक खेत्र में विश्वास की बड़ी लोड़ है। ਇੱਥੇ ਤਾਂ ਗੁਰੂ ਮੰਨੇ ਦਾ ਚੇਲਾ ਤੂੰ ਮੰਨਦਾ ਪਰ ਹਾਂ ਇਹ ਗੱਲ ਫਿਰ ਚੇਤੇ ਵਿੱਚ ਰੱਖਣਾ ਸਤਿਗੁਰੂ ਨੇ ਸਾਨੂੰ ਹਰੇਕ ਗੱਲ ਅੱਖਾਂ ਖੋਲ ਕੇ ਅਕਲ ਨਾਲ ਸੋਚ ਕੇ ਸਮਝ ਕੇ ਵਿਸ਼ਵਾਸ ਕਰਨ ਲਈ ਆਖਿਆ ਮੈਨੂੰ ਇਹ ਗੱਲ ਆਖਦੇ ਵਿੱਚ ਰੱਤੀ ਪਰ ਹਰਜਨ ਜੇ ਮੈਂ ਦੁਨੀਆਂ ਦੇ ਸਮੂਹ ਧਰਮਾਂ ਨੂੰ ਜਿੰਨਾ ਕੋਈ ਪੜ੍ਹ ਸਕਿਆ ਵਿਚਾਰ ਸਕਿਆ ਦੁਨੀਆਂ ਭਰ ਦੇ ਧਰਮਾਂ ਵਿੱਚ ਜਾਂ ਧਰਮਾਂ ਦੀ ਦੁਨੀਆਂ ਵਿੱਚ ਸਿਰਫ ਤੇ ਸਿਰਫ ਸਿੱਖ ਧਰਮ ਐਸਾ ਜਿਹੜਾ ਆਖਦਾ ਤੂੰ ਵਾਹਿਗੁਰੂ ਤੇ ਵਿਸ਼ਵਾਸ ਵੀ ਕਰਨਾ ਨਾ ਰੱਬ ਤੇ ਵਿਸ਼ਵਾਸ ਵੀ ਕਰਨਾ ਅੱਖਾਂ ਖੋਲ ਕੇ ਕਰੀ ਅਕਲੀ ਸਾਹਿਬ ਸੇਰੀ ਹੈ ਅਕਲ ਨਾਲ ਚੱਲ ਜਿਸ ਦਿਨ ਅਕਲ ਤੇਰੇ ਕੋਲ ਨਾ ਰਹੀ ਉਸ ਵੇਲੇ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਬਣਦਿਆਂ ਦੇਰ ਨਹੀਂ ਲੱਗਣੀ ਤੇ ਜਿਹੜਾ ਬੰਦਾ ਅੰਧ ਵਿਸ਼ਵਾਸ ਦੇ ਰਸਤੇ ਤੇ ਤੁਰ ਪਿਆ ਨਾ ਸੱਚ ਜਾਣੇ ਉਹ ਕਿਤੇ ਨਹੀਂ ਪਹੁੰਚੇਗਾ ਸਤਿਗੁਰੂ ਪਾਤਸ਼ਾਹ ਆਖਦੇ ਨੇ ਮੈਂ ਵੇਖ ਰਿਹਾ ਜਗਤ ਵਿੱਚ ਬੰਦਾ ਆਖਦਾ ਤੇ ਹੈ ਆਉਂਦਾ ਤੇ ਹੈ ਪਰ ਗੁਰੂ ਤੇ ਵੈਸਾ ਵਿਸ਼ਵਾਸ ਨਹੀਂ ਕਰਦਾ ਜੈਸਾ ਹੋਣਾ ਚਾਹੀਦਾ ਤੇ ਜੇ ਉਹ ਵਾਲਾ ਵਿਸ਼ਵਾਸ ਹੈ ਨਹੀਂ ਮਹਾਰਾਜ ਆਖਦੇ ਨੇ ਭਾਵੇਂ ਸੌ ਗੇੜਾ ਆਵੋ ਤਾਂ ਦਿਹਾੜੀ ਵਿੱਚ ਸੌ ਵਾਰ ਗੇੜੇ ਕੱਢਦਾ ਰਹੋ ਮੈਂ ਗੱਲ ਆਖਾਂ ਗੁੱਸਾ ਵੀ ਲਿਖੇਵਾ ਕਰ ਦੇਣਾ ਕਿਤੇ ਕਿਸੇ ਦੇ ਮਨ ਚ ਦੇਣਾ ਸਾਡਾ ਪਿਆਰ ਹੈ ਨਾ ਪਿਆਰ ਦਾ ਪ੍ਰਤਾਪ ਹੈ ਬੜੀ ਵਾਰ ਜਿਸ ਵੇਲੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਾਂ ਸਾਨੂੰ ਖਾ ਕੇ ਮੱਥਾ ਟੇਕਦੇ ਹਾਂ ਫਿਰ ਖੱਬੇ ਪਾਸੇ ਆ ਕੇ ਮੱਥਾ ਟੇਕਦੇ ਹਾਂ ਪਿੱਛੇ ਪਹੁੰਚ ਕੇ ਫਿਰ ਮੱਥਾ ਟੇਕਦੇ ਹਾਂ ਫਿਰ ਸੱਜੇ ਪਾਸੇ ਆ ਕੇ ਮੱਥਾ ਟੇਕਦੇ ਹਾਂ ਸਾਹਮਣੇ ਆ ਕੇ ਫਿਰ ਮੱਥਾ ਟੇਕਦੇ ਹਾਂ ਮੈਂ ਫਿਰ ਦੁਹਰਾ ਕੇ ਗੱਲ ਆਖਣਾ ਮਾੜਾ ਨਹੀਂ ਜੇ ਪਰ ਮੈਨੂੰ ਇੱਕ ਗੱਲ ਦੱਸਿਓ ਅਸੀਂ ਦੁਨੀਆਂ ਵਿੱਚ ਕਿਸੇ ਬੰਦੇ ਦਾ ਸਤਿਕਾਰ ਕਰਦੇ ਹਾਂ ਇਸ ਤਰ੍ਹਾਂ ਕਰਦੇ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਆਫੀਸਰ ਨੂੰ ਸਾਹਮਣੇ ਹੋ ਕੇ ਵੀ ਸਲੂਟ ਮਾਰਿਆ ਜਾ ਰਿਹਾ ਸੱਜੇ ਪਾਸੇ ਹੋ ਕੇ ਸਲੂਟ ਕੀਤਾ ਜਾ ਰਿਹਾ ਖੱਬੇ ਪਾਸੇ ਹੋ ਕੇ ਵੀ ਕੀਤਾ ਜਾ ਰਿਹਾ ਪਿੱਛੇ ਆ ਕੇ ਵੀ ਕੀਤਾ ਜਾ ਰਿਹਾ ਨਹੀਂ ਇੱਕੋ ਗੱਲ ਹੀ ਆਖੇਗਾ ਮਿੱਤਰਾ ਇੱਕੋ ਵਾਰ ਸਲੂਟ ਕਰਨਾ ਕਾਫੀ ਹੈ ਪਰ ਸਾਹਮਣੇ ਖੜਾ ਹੋ ਕੇ ਮੇਰੀ ਗੱਲ ਸੁਣ ਤੇ ਉਸ ਮੁਤਾਬਕ ਤੁਰ ਮੱਥਾ ਟੇਕ ਰਿਹਾ ਬਾਰ ਬਾਰ ਟੇਕ ਰਿਹਾ ਪਰ ਗੁਰੂ ਦੀ ਗੱਲ ਤੇ ਪ੍ਰਤੀਤ ਨਹੀਂ ਜੇ ਪ੍ਰਤੀਤ ਨਹੀਂ ਮੇਰੇ ਸਤਿਗੁਰੂ ਆਖਦੇ ਨੇ ਭਾਵੇਂ ਦਿਹਾੜੀ ਦੇ ਨਾਲ ਸੌ ਗੇੜੇ ਘੱਟਦਾ ਰਹੋ ਅੱਛਾ ਪ੍ਰਤੀਤ ਕੀ ਸਭ ਤੋਂ ਪਹਿਲੀ ਗੱਲ ਮੈਂ ਇੱਕ ਖਿਆਲ ਆਪਦੇ ਸਾਹਮਣੇ ਰੱਖਾਂ ਇੱਕ ਦਿਨ ਮੈਂ ਛੋਟੇ ਜਿਹੇ ਬੱਚੇ ਨਾਲ ਗੱਲ ਕਰ ਰਿਹਾ ਸੀ ਮੈਂ ਸੁਣਾਇਆ ਕਿ ਪਿੱਛੇ ਮੈਂ ਕਿਹਾ ਪੁੱਤਰ ਦੋ ਤੇ ਦੋ ਕਿੰਨਾ ਹੁੰਦਾ ਕਹਿੰਦਾ ਚਾਰ ਮੈਂ ਕਿਹਾ ਨਹੀਂ ਪੰਜ ਹੁੰਦਾ ਸੱਚ ਜਾਣਿਆ ਛੋਟਾ ਜਿਹਾ ਬੱਚਾ ਮੇਰੇ ਵੱਲ ਇਹੀ ਵੇਖ ਰਿਹਾ ਸੀ ਵੀ ਜਿਵੇਂ ਨਾ ਮੈਂ ਕਿਤੇ ਬੜੀ ਵੱਡੀ ਮੂਰਖਾਨਾ ਗੱਲ ਕਰ ਦਿੱਤੀ ਹੋਵੇ ਮੈਂ ਉਸਨੂੰ ਪੁੱਛਿਆ ਮੈਂ ਕਿਹਾ ਪੁੱਤਰ ਤੈਨੂੰ ਕਿਵੇਂ ਪਤਾ ਚਾਰ ਹੈ ਆਖਣ ਲੱਗਾ ਮੈਨੂੰ ਟੀਚਰ ਨੇ ਆਖਿਆ ਦੋ ਦਿਨ ਚਾਰ ਹੁੰਦੇ ਨੇ ਇੱਕ ਨਿੱਕੇ ਜਿਹੇ ਬੱਚੇ ਨੂੰ ਟੀਚਰ ਤੇ ਇੰਨਾ ਵਿਸ਼ਵਾਸ ਹੈ ਕਿ ਜੋ ਕੁਝ ਟੀਚਰ ਨੇ ਸੁਣਾਇਆ ਸਾਰੀ ਦੁਨੀਆ ਉਸ ਦੇ ਵਿਰੁੱਧ ਕੁਝ ਸੁਣਾਇਆ ਉਹ ਕੁਝ ਸੁਣਨ ਲਈ ਤਿਆਰ ਨਹੀਂ ਜੋ ਟੀਚਰ ਨੇ ਆਖਿਆ ਸੱਚ ਸਾਨੂੰ ਗੁਰੂ ਤੇ ਇਹੋ ਜਿਹਾ ਵਿਸ਼ਵਾਸ ਸੀਗਾ ਮੈਂ ਇੱਕ ਦੋ ਖਿਆਲ ਤੁਹਾਡੇ ਸਾਹਮਣੇ ਰੱਖਦਾ ਮਹਾਰਾਜ ਆਖਦੇ ਨੇ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸਾਨੂੰ ਇਹ ਬਚਨ ਸੱਚ ਜਾਪਦੇ ਜੇ ਜਾਪਦਾ ਫਿਰ ਕੀ ਅਸੀਂ ਨਾਮ ਜਪ ਕੇ ਸੁਖਮਈ ਅਵਸਥਾ ਹਾਸਲ ਕਰ ਲਈਏ ਤੇ ਜੇ ਨਹੀਂ ਕੀਤੀ ਤੇ ਫਿਰ ਸਮਝ ਰਹਿਣਾ ਗੁਰੂ ਕੇ ਬਚਨਾਂ ਤੇ ਵਿਸ਼ਵਾਸ ਨਹੀਂ ਮਹਾਰਾਜ ਇੱਕ ਖਿਆਲ ਹੋਰ ਦਿੰਦੇ ਨੇ ਸਤਿਗੁਰੂ ਆਖਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਕਰਦਾ ਚੰਗਾ ਕਰਦਾ ਜੋ ਕਰਦਾ ਚੰਗਾ ਕਰਦਾ ਸਾਨੂੰ ਵਿਸ਼ਵਾਸ ਹੈ ਨਾ ਮੇਰੇ ਸਾਹਮਣੇ ਜਿਹੜਾ ਬਹੁਤ ਵੱਡਾ ਬੈਨਰ ਲੱਗਾ ਹੋਇਆ ਨਾ ਸੱਜਣ ਮੈਨੂੰ ਬੜੀ ਪ੍ਰੇਰਣਾ ਦਿੰਦਾ ਹੈ سو سال ہو گئے نے پنجا صاحب دے شہیدی ساکے نو وپریا. جس دن بھکھے پانے سکھاں نو پرشادا چکاؤن دے لئی گدی روکن دے لئی سکھاں نے اپنی قربانیاں کیتیاں. مت سوچو بھائی سرکار کتے اج ہی سکھاں دے ورودی نہیں, تے سدا تو چلتا ہے, بلکہ سکھاں دے جنم تو لے کے اج تک اسی لیے علامہ اقبال نے ایک بچن بڑا پیارا آخیا جی, وہ کہہ رہا ہے کچھ بات ہے کہ ہستی مٹتی نہیں ہماری, صدیوں رہا ہے دشمن دور زمان ہمارا, کوئی تو کارن ہے بھائی. سرکار شروع تو لے کے اب تک اڈی چوٹی کا زور لاؤدیاں آئی نے کہ سکھوں مٹا کے رکھ دینے, ختم کر کے رکھ دینے, مانسک طور پہ ہلا دینے. اج 31 اکتوبر ہے نا, اج بھی کچھ خاص گھٹنا ہوئی سی, آپ بچار دے ادو بھی دم ایسا ہی سکھان سبق سکھاونا ہے. پر چیتے رکھو جس ویکتی دا ہردا, جس سکھ دا ہردا گرو دی پرتیت نال جڑیا ہوے, دنیا مار دی مار دی مر جائے گی, سکھ نہیں مرن لگے, سکھ نہیں ختم ہونا. میں بینتی کر رہا سا سن 1922 دے اے ہون دے دہاڑے, 100 سال ہو گیا گرو کے باغ دے قیدیاں نو قید کرن دے لئی اٹک تے کیمبل پور دیاں جیلاں وچ لجایا جا رہا ہے گڈی راہی. گڈی میں جانے والا پنجا صاحب دے سکھاں نو پتا لگا کہ دھرم یگ دے لئی, دھرم دے لئی قربان ہون واسطے, گردواریاں دی آزادی واسطے جڑے سکھ قربانی کرن لئی ترے نے انہاں نوں جیل وچ بھجایا جا رہا ہے. من وچ خیال آیا پتہ نہیں انہاں نوں کدوں چج دی روٹی نصیب ہو گئی, جیل وچ جانا. اس لئی جاندے ہویاں اسی اپنے پیارے بھراواں نال ہمدردی دا پرگٹاوا کردے ہیں, ایک وار انہاں نوں پیار نال پرشادا تے چکا لئیے. سردار پرتاپ سنگھ اس ویلے گردوارا پنجا صاحب دے مینیجر سن, پیار نال سیوا کریا کرتے سن, کوئی تنخواہ دار ملازم نہیں سن. سردار پرتاپ سنگھ جی ہورانے جنہ دی عمر اس ویلے کل 24 سال سی, سردار پرتاپ سنگھ ہورانے سٹیشن ماسٹر نے پوچھا اسی چاہنے ہاں کہ اسی جاندے ہوئے سکھاں نوں ایک بار لنگر بنا کے چکا لئیے. شردالو سی وہ سجن بھی ہندو سجن, من گیا سکھا کی بےنتی بھی ٹھیک ہے, میں گڈی تھوڑی دیر نہیں روک دیا گا. لنگر تیار کیتا, جس ویلے لنگر چکاؤن لئی لے کے سٹیشن تے پہنچے گڈی دے آن کا ویلا ہو گیا, سٹیشن ماسٹر نے سوچنا دیتی مینو سرکار ولو خاص حکم آیا گڈی اتنے نہیں روکی جائے گی. 300 دے قریب سنگتاں اکٹھیاں سن اس ویلے جنہوں نے فیصلہ کیتا جو مرضی ہو جائے اسی اج ارواس کر کے ترے ہاں کہ اسی اپنے پیارے بھراواں نو جڑے جیلاں کٹن جا رہے ہیں انہوں نے لنگر چکا کے توراں گے. جس ویلے پتہ لگا نا گڈی نہیں روکے گی, سردار پرتاپ سنگھ سردار کرم سنگھ سب تو پہلا آگو سن, وچار کیتی آپ جو مرضی ہو جائے گڈی نو روکنا ہے, پاویں ریلوے لائن وچ بہ کے کیوں نہ روکنا پوے. تسی نہ ذرا اس سچویشن نو اپنی اکھاں سامنے لیاؤن دا یتن کرو, کتے ویژولاز کرو, گڈی آ رہی ہے چیکا مار دی ہوئی, سٹیشن ماسٹر نو بھی پتا ہے ڈرائیور نو بھی پتا ہے کہ گڈی نہیں روکی جانی, پر سکھ بزے دے نے ہر حال ریلوے لائن وچ بیٹھے ہوئے گڈی جان نہیں دینی. ذرا سوچو تے جس ویلے چیکا مار دی آؤں ودی آؤں ہوئے گی, اس ویلے ہر لنگتا ہوا ایک ایک سکنٹ دل میں تڑکاؤ لئی کافی ہے. واہ پر بلہار بھائی ہو سردار پرتاپ سنگھ کی سنگھنی ماتا نے بی بی ہرنام کر رہے بعد میں انٹرویو سے دسیا آخر لگے قریب 300 دے قریب سکھ سن اتے پر 300 وچوں ایک بھی یہو جہا نہیں سی جڑا گڈی نوں آؤدیا ویکھ کے کتے کسے نے اٹھ کے دوڑن دا یتن کیتا ہو. گڈی پورے زور نال آئی, اگے بیٹھے ہوئے سکھاں وچ پورے زور نال ٹکرائی, پر کچھ سکھاں نوں نقصان پہنچاؤ تو بعد گڈی رک گئی. سردار کرم سنگھ شہید ہو گئے, کچھ ہور سنگھ دیا لتاں باہواں ودھیا گئی. سردار پرتاپ سنگھ نوجوان عمر دے سن جنہ دے جباڑا تو بڑی وڈی سٹ لگی, جباڑا فٹ گیا, گڈی رک گئی. رک گیا سار جنہیں نال دے سکھ دوڑ کے ریلوے انجن دے ہیٹھا ور کے سردار پرتاپ سنگھ نو کڈن لگے نا, سردار پرتاپ سنگھ نے آخیا ٹھہر جاؤ, جی ہنے تسی میں نے اتوں کڈ لیا نا, جس کام میں اسی قربان پہ ہوں وہ کام پھر پیچھے رہ جائے گا. جی تسی میں نے ہنے انجن تھلو کڈ لیا نا, ڈرائیور پھر گڈی دوڑا کے لے جائے گا, سیوا کیویں کر پاؤ گے, مینو اتنے رہن دیو, پرواہ نہ کرو. میرے بڑے گرو جباڑا بڑھا گیا ہوئے, شریر دا ہر ایک انگ چیسا پہ مارتا ہوئے, پر گرو کے پرتی یہو جہا وشواس, یہو جہا اٹل بھروسہ, گرو دے کول کیتی ہوئی ارداس تے یہو جہا وشواس. سچ مچ بعد ڈرائیور نے بھی بیان دیتا, مینو نہیں پتا گڈی کیویں رکی, میں بالکل بریک نہیں لائی, میں تو صرف اتنا جانتا جویں ہی آ کے سکھاں نال گڈی ٹکرائی نا, اس ویل بہت زور دی چٹکا وجہ جویں کتے گڈی پہاڑ نال ٹکرائی ہو, گڈی رک گئی, میں نہیں جانتا کیویں رکی. اے ستگرو تے پرتیت وشواس ہے, بابے میرا ود سمرتھا کرن کارن پربہارا, بابل میرا ود سمرتھا, آل مائٹی آل پاورفل سرو شکتیمان جو چاہے کر سکتا ہے, جو چاہے کر سکتا ہے. جدو سکھ گرو دے پرتی تے گرو دے بچنا پرتی یہو جا وشواس لے کے آتا ہے نا, ادو اس کا جیون بدل جاتا ہے, کیونکہ ستگرو آخر نے شبد نہ لگو بھاؤ, ستگر کی پرتیت نہ آئیا شبد نہ لگو بھاؤ, شبد نہ لگو پاؤ کی پاؤ گئے. گرو دے بچنا پرتی پریم نہیں جاگتا. میں ایک خیال پھر آپ کے سنمک رکھنا, تھی کئی بار دیکھا ہونا ہے نکا جہا بچہ ہے توپ لیا, حالانکہ چج نال بولنا بھی نہیں جانتا, پر جی ہی اتوں کا بولنا شروع کرتا نا ماں کھڑ جاتی ہے, ماں نے اسے توتلے بول بڑے پیارے لگتے ہیں, کیوں جیب نال پیار ہوئے نا اس دے بول بھی بڑے پیارے لگن گئے. اچھا پیارے لگن دا ثبوت کی ہے کہ ہن مینو گرو کے بچن پیارے لگن لگ پائے نے, بڑا سوکھا, بڑا سوکھا ٹیسٹ دے. دیکھو جس دن پاٹھ کردیا کردیا نام جپدیا جپدیا چھڈن جی نہ کرے سمجھ لیا جی اس دن گرو کے بچنا نال پیار ہوا ہے, پہلو نہیں, پہلو تو مجبوری ہے. اسی لیے نت نیم کرنے لگے جب بار بار کڑی والی چاپی مار رہے ہیں نا, سماپت ہوا کہ نہیں ہوا, کدو تک ہوئے گا؟ صاف سمجھ لینا ہارنا سارے من وچ گرو دے بچنا کا پیار نہیں اگدیا. ہاں جس دن پیار اگ گیا اس دن حالت بدل جائے گی, اس دن سکھ آ جائے گا. ہاں وہ والا سکھ یہو جہ ہے جس ویلے جس دن مقابلے تے دنیاوی حالات جے ہو جائے مرضی ہو من چڑھتی کلا, من آنند ہے ਸਤਿਗੁਰੁ ਆਖਦੇ ਨੇ ਮਨਮੁਖ ਦੀ ਇਹ ਹਾਲਤ ਜੇ ਕਿ ਉਹ ਸਤਿਗੁਰੂ ਦੇ ਬਚਨਾਂ ਤੇ ਪ੍ਰਤੀਤ ਨਹੀਂ ਲਿਆਉਂਦਾ, ਗੁਰੂ ਦੇ ਬਚਨਾਂ ਨਾਲ ਪਿਆਰ ਨਹੀਂ ਕਰਦਾ, ਇਸ ਲਈ ਨਤੀਜਾ ਇਹ ਹੋ ਰਿਹਾ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੂ ਪਾਓ।
ਵਾਹਿਗੁਰੂ ਆਮ ਬਿਰਤੀ ਵਾਲੇ ਜਗਿਆਸੂ ਦੇ ਹਿਰਦੇ ਵਿੱਚ, ਜਿਸ ਦੇ ਹਿਰਦੇ ਵਿੱਚ ਹਾਲਾਂ ਗੁਰੂ ਦੇ ਬਚਨਾਂ ਦੀ ਪ੍ਰਤੀਤ ਨਹੀਂ ਆਈ, ਵਿਸ਼ਵਾਸ ਨਹੀਂ ਬਣਿਆ, ਨਾ ਹੀ ਗੁਰੂ ਦੇ ਬਚਨਾਂ ਪ੍ਰਤੀ ਕੋਈ ਹਿਰਦੇ ਵਿੱਚ ਪਿਆਰ ਨੇ ਹਾਲਾਂ ਜਨਮ ਲਿਆ ਹੈ। ਇਹ ਤਾਂ ਮੁੱਢਲੀ ਸ਼ਰਤ ਹੈ ਭਾਈ। ਮੇਰੇ ਸਤਿਗੁਰੂ ਪਾਤਸ਼ਾਹ ਨੇ ਬੜੀ ਸੋਹਣੀ ਗੱਲ ਆਖੀ, ਮਹਾਰਾਜ ਆਖਦੇ ਨੇ ਨਾਮ ਔਖਦ ਜਿਹੇ ਹਿਦੈ ਹਿਤਾਵੈ ਤਾਂ ਹੈ ਰੋਗ ਸੁਪਨੇ ਨਹੀਂ ਆਵੇ। ਯਕੀਨ ਜਾਣਿਓ, ਇਹ ਖਿਆਲ ਮੈਂ ਹੋਰ ਆਪ ਨਾਲ ਸਾਂਝਾ ਕਰਾਂ। ਜਿਨ੍ਹਾਂ ਨੂੰ ਅੰਗਰੇਜ਼ੀ ਗ੍ਰਾਮਰ ਦਾ ਗਿਆਨ ਹੈ ਨਾ, ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ, ਬੜੇ ਸਾਰੇ ਸੈਂਟੈਂਸਿਸ ਹੁੰਦੇ ਨੇ ਜਿਨ੍ਹਾਂ ਨੂੰ ਕੰਡੀਸ਼ਨਲ ਸੈਂਟੈਂਸ ਆਖੀਦਾ, ਜਿਨ੍ਹਾਂ ਨੂੰ ਸ਼ਰਤੀਆ ਫਿਕਰ ਆਖੀਦਾ। ਗੁਰੂ ਨੇ ਨਾ ਬਾਣੀ ਵਿੱਚ ਵੀ ਬਹੁਤ ਸਾਰੇ ਸ਼ਰਤੀਆ ਫਿਕਰੇ ਵਰਤੇ, ਭਾਵ ਜਿਸ ਪ੍ਰਗਤੀ ਵਿੱਚ ਜੇ ਆ ਜਾਏ ਤਾਂ ਆ ਜਾਏ ਪਰ ਆ ਜਾਏ, ਇਹ ਸਾਰੇ ਬਚਨ ਕੰਡੀਸ਼ਨਲ ਨੇ। ਮਹਾਰਾਜ ਆਖਦੇ ਨੇ ਜੇ ਤੂੰ ਇਹ ਕੰਡੀਸ਼ਨ ਪੂਰੀ ਕਰਦੇ ਨੇ ਕਿ ਤੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਤੈਨੂੰ ਪਿਆਰਾ ਲੱਗਣ ਲੱਗ ਪਵੇ, ਨਾਮ ਔਖਦ ਜਿਹੇ ਹਿਦੈ ਹਿਤਾਵੈ ਤਾਂ ਹੈ ਰੋਗ ਸੁਪਨੇ ਨਹੀਂ ਆਵੇ। ਰੋਗ ਤੇ ਫਿਰ ਸੁਪਨੇ ਵਿੱਚ ਵੀ ਨਹੀਂ ਆਏਗਾ ਮਿੱਤਰਾ, ਜੀਵਨ ਵਿੱਚ ਕੀ ਆਉਣਾ, ਦੁੱਖ ਤੇ ਸੁਪਨੇ ਵਿੱਚ ਵੀ ਨਹੀਂ ਆਉਂਦਾ, ਪਰ ਕੰਡੀਸ਼ਨ ਹੈ। ਸੋ ਇਨ ਸਿੰਪਲ ਵਰਡਸ, until and unless we meet the condition as decided by the guru, jo guru ne akha jadon tak assi us condition nu pura nahi karde odon tak gall banan wali nahi। satguru patsha farman karde ne manmukh de hirde vich guru de bachna prati pyar koi nahi hunda, osno sukh na upja ਭਾਵਾ ਸੌ ਗੇੜਾ ਆਵੋ ਜਾਓ। ਐਸੇ ਵਿਅਕਤੀ ਨੂੰ ਜੀਵਨ ਵਿੱਚ ਕਦੇ ਸੁੱਖ ਨਹੀਂ ਜੇ ਮਿਲਦਾ। ਮਸਤਾ ਕੀ ਲਿਖੇ ਨਾ, ਜੀਵਨ ਵਿੱਚ ਫਰਕ ਨਹੀਂ ਪੈਂਦਾ। ਯਕੀਨ ਜਾਣੋ, ਗੁਰੂ ਨੇ ਨਾ ਕਿਰਪਾ ਕਰਕੇ ਮੈਨੂੰ ਇਹ ਗੱਲ ਸਮਝਾ ਦਿੱਤੀ। ਮੈਂ ਇਹ ਗੱਲ ਆਖਾਂ, ਬਰਦਾਸ਼ਤ ਕਰ ਲਿਆ ਜੇ। ਦੇਖੋ, ਜੇ ਦੁੱਖ ਆਇਆ ਹੈ ਤੇ ਹਿੰਦੂ ਸੱਜਣ ਵੀ ਦੁਖੀ ਹੈ, ਦੁੱਖ ਆਇਆ ਤੇ ਮੁਸਲਮਾਨ ਵੀ ਦੁਖੀ ਹੈ, ਦੁੱਖ ਆਇਆ ਤੇ ਈਸਾਈ ਬੁੱਧੀ ਜੈਨੀ ਪਾਰਸੀ ਇਹ ਵੀ ਦੁਖੀ, ਤੇ ਜੇ ਦੁੱਖ ਆਇਆ ਤੇ ਸਿੱਖ ਵੀ ਉਸੇ ਤਰ੍ਹਾਂ ਹੀ ਦੁਖੀ ਹੋਵੇ, ਫਿਰ ਸਿੱਖ ਹੋਣ ਦਾ ਮਤਲਬ ਕੀ ਹੋਇਆ, ਫਿਰ ਸਿੱਖ ਕਾਹਦੇ ਲਈ ਹੋਣਾ ਸੀ। ਇੱਥੇ ਤਾਂ ਗੁਰੂ ਨੇ ਬੜਾ ਸਾਫ ਸਾਫ ਆਖਿਆ, ਭਾਈ ਜੋ ਕੁਝ ਗੁਰੂ ਨੇ ਕਿਹਾ ਤੂੰ ਵਿਸ਼ਵਾਸ ਕਰ ਲੈ ਕਿ ਨਾਮ ਜਪਦੇ ਤੈਨੂੰ ਸੁੱਖ ਮਿਲਣਾ ਤੇ ਨਾਮ ਜਪ। ਅਸਲ ਵਿੱਚ ਸਾਡੀ ਪ੍ਰਾਬਲਮ ਇਹ ਆ, ਸਾਡੇ ਨਾਲ ਇਸ ਗੱਲ ਤੇ ਇਸ ਤਰ੍ਹਾਂ ਅਟੰਡ ਵਿਸ਼ਵਾਸ ਨਹੀਂ ਹੁੰਦਾ। ਇਸ ਲਈ ਸਤਿਗੁਰੂ ਆਖਦੇ ਨੇ, ਕਿਉਂਕਿ ਗੁਰੂ ਦੇ ਬਚਨਾਂ ਤੇ ਨਾ ਪ੍ਰਤੀਤ ਨਾ ਹੀ ਗੁਰੂ ਦੇ ਬਚਨਾਂ ਨਾਲ ਪ੍ਰੀਤ ਹੈ, ਇਸੇ ਲਈ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ, ਜੀਵਨ ਸੁਖਮਈ ਨਹੀਂ ਬਣਦਾ। ਭਾਵੇਂ ਰੋਜ਼ ਦੇ 100 ਗੇੜੇ ਮਾਰਦਾ ਰਹੇ ਗੁਰੂ ਦੇ ਜਵਾਲੇ, ਤਾਂ ਵੀ ਉਸ ਨੂੰ ਜੀਵਨ ਵਿੱਚ ਸੁੱਖ ਨਹੀਂ ਮਿਲਦਾ।
ਨਾਨਕ ਗੁਰਮੁਖ ਸਹਿਜ ਮਿਲਾ ਸੱਚੇ ਸੋ ਲਿਵਲਾਓ।
ਹਾਂ, ਗੁਰੂ ਦੀ ਕਿਰਪਾ ਸਦਕਾ ਗੁਰੂ ਦੇ ਰਾਹੀਂ ਸਹਿਜ ਮਿਲਦਾ, ਜੀਵਨ ਵਿੱਚ ਸਹਿਜ ਆ ਜਾਂਦਾ। ਇੱਕ ਖਿਆਲ ਹੋਰ ਮੈਂ ਆਪ ਨਾਲ ਸਾਂਝਾ ਕਰਦਾ। ਸਰਦਾਰ ਪ੍ਰਤਾਪ ਸਿੰਘ ਜੀ ਹੋਰ ਇਹ ਹੈ ਪੰਜਾ ਸਾਹਿਬ ਦੇ ਸ਼ਹੀਦ, ਪਹਿਲਾਂ ਸ਼ਿਮਲੇ ਵਿਖੇ ਜਾਪ ਕਰਦੇ ਸਨ। ਇੱਕ ਦਿਨ ਉਨ੍ਹਾਂ ਨੇ ਵੇਖਿਆ ਗੁਰਦੁਆਰੇ ਇੱਕ ਪ੍ਰੇਮੀ ਪਰਿਵਾਰ ਹਾਜ਼ਰ ਹੈ ਜਿਸ ਦੇ ਛੋਟੇ ਜਿਹੇ ਬੱਚੇ ਦੀ ਨਾ ਮੌਤ ਹੋ ਗਈ ਸੀ, ਪਰ ਪਰਿਵਾਰ ਬੜੀ ਚੜ੍ਹਦੀ ਕਲਾ ਵਿੱਚ ਹੈ। ਹੱਲਾ ਵਿਆਹ ਵੀ ਨਹੀਂ ਸੀ ਹੋਇਆ ਸਰਦਾਰ ਪ੍ਰਤਾਪ ਸਿੰਘ ਦਾ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਦੇ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੇ, ਜੇ ਤੂੰ ਰਹਿਮਤ ਕਰੇ تیرے گھر بھی چھوٹا جہا بچہ ہوئے تو جی کتے تیرے حکم وہ بھی تر جائے نا تو کرپا کری میں بھی تیرے حکم خوش رہا ہے میرے واحگرو بدل کے کوئی مری وال چلے گئے نوکری اتنے سے ایک دن جس ویلے کام کے سن سنےہا ملیا تا دو سال کا بچہ نا ڈب کے مر گیا ہے ہوں کسی نوجوان دمپتی کے لیے نوجوان کے لیے کنا دکھ بھریا سما ہوتا ہے دو سال کی عمر کا بچہ اچانک پر سردار پرتاپ سنگھ کے من کی حالت ویکھو جس نے گرو کے بچن پیارے لگتے ہیں کی فرق پہ اس کے جیون میں گھر آن تو پہلا باقاعدہ بازار گئے تو بازار جا کے علاقے کا سب تو چنگا بینڈ کرائے پہ لیا آخر لگے آپ بینڈ بجاؤ گرو کا شکرانہ کردیا بچے نو انتم سنسکار کرنے لے کے جانا ہے رون کا دا دکھ کا دا اس دا جیون تے بدل گیا اس دا جیون تے سکھ نہیں ہو گیا سہج آ گیا جس نے سچے اکال پرخ واگرو نال اپنے من کی لل جوڑ لئی
محلہ تیجا اے من ایسا ست گر کھوج لاؤ جت سے جنم مرن دکھ جائے
ہے پائی ایسے ستگرو کی شرم چ جس دے سیویا جس دی سیوا کرن نال جس دا حکم منن نال جیون وچوں دکھاں تو بھی خلاسی ہو جائے جنم مرن کا گیڑا بھی مکتا ہے یہ کام صرف سچے ستگرو کی شرن ہو سکتا ہے جگت کوڑے گروان کی جھوٹے گروان کی پرمار ہے ہر بندہ اپنے نال ستگرو گرو ساد سنت ملا کے بڑا خوش ہو رہا ہے شک نہیں دے پر سچے ستگرو کی شرن آ کے ہی جنم مرن کٹیا جانا ہے
سہسا مول نہ ہو گئی شبد جلائی
پھر اس کے جیون سہسا بولن والی اوستھا من کی گھبراہٹ والی اوستھا من ہر ویلے اس حالت رہتا ہے پتا نہیں گرو نے سہایتا کرنی کہ نہیں ہائے پتا نہیں کی ہوگا ہائے پتا نہیں میرا کام ہونا کہ نہیں ہونا پر جی گرو تے وشواس ہوئے کتے گرو دے بچن پڑھ کے ویکھو سدگرو آخد نے اٹھت سخیا بیٹھت سخیا پو نہیں لگا جان ایسے بجیا جدو آ گل بج لئی کیڑی راکھا ایک ہمارا سوامی جدو سوامی راکھا نظر آتا ہے نا پرتیت ہوتا ہے سچ مچ اس کا جیون بدل جاتا ہے تو پھر جنم مرن ختم ہو جاتا ہے
کوڑا کی بالو وچ نکلا سچ وسا من آئی
اس کے جیون کوڑ کی پال جیڑی ہے وہ نکل جاتی ہے لفظ بڑے مہتوپورن نے پر ذرا دھیان نہ رکھو بڑے ڈونگے ارتھ نے اس کوڑ کی پال کوڑ کی کندھ حالانکہ سکھی جیون کا تو منورت ہی یہ ستگرو مہاراج گرو نانک صاحب سچے پاتشاہ نے پرتھم ستگرو نے پرتھم باڑی کے بالکل شروعات میں سمجھا دیتا کہ وہ سچیارا ہوئی ہے کہ وہ کوڑا تپا پال پر کوڑ دی کندھ کوڑ دی دیوار ہے کی ہے کی بہت وار میں اسی بڑا سپرفلوئس ارتھ کر دے کھوکھلے کھوکھلے جنہ کا سارے جیون نال کوئی سمجھ نہیں ہوتا کھما کر دینا دیکھو ٹھیک ہے مایا دا پیار کوڑ دی کندھ ہے ساری مایا کوڑ کی کندھ ہے شک نہیں پر سانو کیا برتیت ہو گئے جب پاٹ کرن لگتے ہو نا نام جپن لگتے ہو گرو کی حضوری بیٹھتے ہو کنی بار اسے شکایت کرتے ہیں پتا نہیں جی پاٹ کردیا نا من نہیں لگتا جب اسی کہنے من نہیں لگتا وہ کی کریا ہوتا ہے من لگاتار ایک تو بعد دوجا دوجے تو بعد تیجا تیجے تو بعد چوتھا دنیا دے مایا دے خیال پیدا کری جا رہا ہے کوڑ کی کندھ جی ਕੂੜ ਦੀ ਕੰਧ ਦਾ ਸੌਖਾ ਰੂਪ। ਜਦੋਂ ਤੱਕ ਇਹ ਸਾਡੇ ਮਨ ਦੀ ਭਟਕਣਾ, ਮਨ ਦਾ ਦੌੜਨਾ, ਮਨ ਦੇ ਖਿਆਲ ਪ੍ਰਗਟ ਕਰਨੇ ਬੰਦ ਹੋ ਕੇ ਵਾਹਿਗੁਰੂ ਨਾਲ ਪ੍ਰੇਮ ਨਹੀਂ ਨਾ ਪੈਦਾ ਹੁੰਦਾ, ਉਦੋਂ ਤੱਕ ਇਹ ਕੂੜ ਦੀ ਪਾਲ ਨਹੀਂ ਜੇ ਟੁੱਟਣ ਵਾਲੀ। ਸਤਿਗੁਰੂ ਪਾਤਸ਼ਾਹ ਆਖਦੇ ਨੇ ਹਾਂ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸਤਿਗੁਰੂ ਦੀ ਸ਼ਰਨ ਵਿਚ ਆ ਕੇ ਕੂੜ ਦੀ ਪਾਲ ਵਿਚੋਂ ਨਿਕਲ ਜਾਂਦੀ ਹੈ, ਸੱਚ ਅਕਾਲ ਪੁਰਖ ਵਾਹਿਗੁਰੂ ਮਨ ਵਿਚ ਵਸ ਜਾਂਦਾ ਹੈ।
ਅੰਤਰ ਸਾਧ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਏ।
ਐਸੇ ਵਿਅਕਤੀ ਦੇ ਹਿਰਦੇ ਵਿਚ ਫਿਰ ਸ਼ਾਂਤੀ ਆ ਜਾਂਦੀ ਹੈ, ਸੁਖ ਵਸ ਜਾਂਦਾ ਹੈ। ਐਸਾ ਵਿਅਕਤੀ ਫਿਰ ਸੱਚਾ ਸੰਜਮੀ ਜੀਵਨ ਬਿਤਾਉਣ ਵਾਲਾ ਹੋ ਜਾਂਦਾ ਹੈ।
ਨਾਨਕ ਪੂਰਾ ਕਰਮ ਸਤਿਗੁਰ ਮਿਲਾ, ਹਰ ਜੀਉ ਕਿਰਪਾ ਕਰੇ ਰਜਾਈ।
ਵਾਹ! ਪਰ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਬਖਸ਼ਿਸ਼ ਨਾਲ ਜੀਵ ਸਤਿਗੁਰੂ ਦੀ ਸ਼ਰਨ ਵਿਚ ਆਉਂਦਾ ਹੈ, ਤੇ ਫਿਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਗੁਰੂ ਦੇ ਹੁਕਮਾਂ ਤੇ ਚੱਲਦਿਆਂ ਉਸ ਦਾ ਜੀਵਨ ਸਫਲ ਹੁੰਦਾ ਹੈ।
ਪਾਉੜੀ ਜਿਸ ਕਾ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿਚ ਜਗਤ ਸਭ ਆਇਆ।
ਵਾਹਿਗੁਰੂ ਵਾਹ ਵਾਹ! ਦੇਖੋ, ਦੀਵਾਨ ਦਾ ਅਖਰੀ ਅਰਥ ਦੋ ਹੀ ਨੇ। ਦੀਵਾਨ ਦੇ ਮੰਨੇ ਨੂੰ ਅੰਕੜ ਹੋਵੇ ਤੇ ਭਾਵ ਬੜਾ ਸਪਸ਼ਟ ਹੈ। ਇੱਥੇ ਹੁਕਮ ਕਰਨ ਵਾਲੇ ਦਾ ਭਾਵ ਚੱਲ ਰਿਹਾ ਹੈ। ਹੁਕਮ ਕਰਨ ਵਾਲਾ ਹਾਕਮ ਮਾਲਕ, ਜਿਸ ਦੇ ਹਿਰਦੇ ਰੂਪ ਘਰ ਵਿਚ ਅਕਾਲ ਪੁਰਖ ਵਾਹਿਗੁਰੂ ਵਸ ਗਿਆ ਹੋਵੇ ਨਾ, ਉਸ ਦੇ ਲਈ ਤੇ ਸਾਰਾ ਜਗਤ ਇਸ ਦੀ ਮਿੱਠੀ ਵਿਚ ਹੈ। ਗੁਰੂ ਜੀ ਉਹ ਹਾਲਤ ਵਰਣਨ ਕਰ ਰਹੇ ਨੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ। ਜਿਹੜਾ ਇਸ ਤਰ੍ਹਾਂ ਕਰੇਗਾ ਨਾ, ਇਹ ਗੱਲ ਸੱਚ, ਜੇ ਉਸ ਦੇ ਦੁਸ਼ਟ ਦੂਤ ਸਭ ਖਤਮ ਹੋ ਜਾਣਗੇ। ਇਸ ਲਈ ਤਾਂ ਗੁਰੂ ਨੇ ਆਖਿਆ ਸੀ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾ ਰਹੇ। ਜਿਸ ਦੇ ਹਿਰਦੇ ਵਿਚ ਵਾਹਿਗੁਰੂ ਦੀ ਯਾਦ ਵਸ ਗਈ, ਉਹ ਤਾਂ ਸਾਰੇ ਜਗਤ ਦਾ ਮਾਲਕ ਹੋ ਗਿਆ।
ਤਿਸ ਕੋ ਤਲ ਕੇ ਕਿਸੈ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ।
ਇਸੇ ਵਿਅਕਤੀ ਨੂੰ ਕਿਸੇ ਦੀ ਮੁਥਾਜੀ ਨਹੀਂ ਦੇ ਰਹਿ ਜਾਂਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਹੁਕਮ ਕਰਨ ਵਾਲੇ ਹਾਕਮ ਮਾਲਕ ਸੱਚੇ ਪ੍ਰਭੂ ਨੇ ਕਿਰਪਾ ਕਰਕੇ ਉਸ ਦੇ ਪੈਰਾਂ ਵਿਚ ਸਭ ਜਗਤ ਨੂੰ ਕਰ ਦੇਣਾ ਹੁੰਦਾ, ਭਾਵ ਉਸ ਦੀ ਸ਼ਰਨ ਵਿਚ ਪਾ ਦੇਣਾ ਹੁੰਦਾ।
ਮਾਨਸਾ ਕੇ ਉਹ ਦੀਵਾਨ ਹੋ ਕੋਈ ਨਸ ਭੱਜ ਨਿਕਲਾ, ਹਰ ਦੀਵਾਨ ਕੋਈ ਕਿੱਥੇ ਜਾਇਆ।
ਅਸਲ ਵਿਚ ਨਾ, ਜਿੱਥੇ ਅਸੀਂ ਸੱਚੇ ਮਾਲਕ ਸੱਚੇ ਹਾਕਮ ਦੀ ਗੱਲ ਕਰ ਰਹੇ ਹਾਂ ਨਾ, ਬੜਾ ਭੁਲੇਖਾ ਲੱਗਦਾ ਜੇ ਦੁਨੀਆਂ ਦੇ ਹਾਕਮਾਂ ਨੂੰ ਵੀ, ਉਹ ਵੀ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਸਮਝਣ ਲੱਗ ਪੈਂਦੇ ਨੇ ਤੇ ਮਹਿਸੂਸ ਕਰਦੇ ਨੇ, ਅਸੀਂ ਜੋ ਮਰਜ਼ੀ ਕਰ ਲਈਏ ਇਸ ਵੇਲੇ ਸਾਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਕੋਈ ਸਜ਼ਾ ਦੇਣ ਵਾਲਾ ਨਹੀਂ। ਪਰ ਸ਼ਾਇਦ ਭੁੱਲ ਜਾਂਦੇ ਨੇ, ਅੱਜ ਦਾ ਦਿਹਾੜਾ ਸਾਨੂੰ ਵਿਸ਼ੇਸ਼ ਕਰਕੇ ਇਹ ਗੱਲ ਫੇਰ ਚੇਤੇ ਕਰਵਾਉਂਦਾ, ਜਿਹੜਾ ਵੀ ਦਰਬਾਰ ਸਾਹਿਬ ਤੇ ਹਮਲਾਵਰ ਹੋ ਕੇ ਆਇਆ ਨਾ, ਲਾਜ਼ਮੀ ਤੌਰ ਤੇ ਉਸ ਦੀ ਜ਼ਿੰਦਗੀ ਬਹੁਤੇ ਦਿਨਾਂ ਦੀ ਨਹੀਂ ਰਹਿੰਦੀ। ਭਾਵੇਂ ਉਹ ਅਹਿਮਦ ਸ਼ਾਹ ਅਬਦਾਲੀ ਹੋਵੇ, ਭਾਵੇਂ ਕੋਈ ਹੋਰ ਹੋਵੇ, ਤੇ ਭਾਵੇਂ ਅਜੋਕੇ ਸਮਾਜ ਦੇ ਹਾਕਮ ਹੋਣ, ਦੁਨੀਆਂ ਦੇ ਦੀਵਾਨ ਵਿੱਚੋਂ ਤਾਂ ਦੁਨੀਆਂ ਦੇ ਦਰ ਤੇ ਕੋਈ ਨਸ ਭੱਜ ਕੇ ਚਲਾ ਜਾਏਗਾ, ਪਰ ਰੱਬੀ ਦਰਗਾਹ ਤੋਂ ਹੋਣ ਵਾਲੇ ਫੈਸਲਿਆਂ ਤੋਂ ਕੋਈ ਕਿਵੇਂ ਬਚੇਗਾ? ਹਰ ਹਾਲ ਸਜ਼ਾ ਮਿਲੇਗੀ ਹੀ ਮਿਲੇਗੀ। ਮੈਨੂੰ ਇੱਕ ਸਿੰਘ ਦੇ ਲਿਖੇ ਬਚਨ ਬੜੇ ਪਿਆਰੇ ਲੱਗਦੇ ਨੇ। ਉਹ ਕਹਿੰਦਾ, ਕਦੇ ਧਿਆਨ ਨਾਲ ਤੇ ਦੇਖਿਓ, ਸਿੱਖਾਂ ਨੂੰ ਕਮਜ਼ੋਰ ਨਾ ਸਮਝਿਓ, ਮਤ ਕਮਜ਼ੋਰ ਸਮਝਿਓ। ਅਸੀਂ ਹੱਥਾਂ ਵਿੱਚ ਵੰਗਾਂ ਨਹੀਂ ਪਾ ਰੱਖੀਆਂ, ਪਾਏ ਹੋਏ ਨੇ ਕੜੇ ਗੋਬਿੰਦ ਸਿੰਘ ਦੇ। ਅਸੀਂ ਹੱਥਾਂ ਵਿਚ ਵੰਗਾਂ ਨਹੀਂ ਪਾ ਰੱਖੀਆਂ, ਪਾਏ ਹੋਏ ਨੇ ਕੜੇ ਗੋਬਿੰਦ ਸਿੰਘ ਦੇ। ਲੰਡਨ ਦਿੱਲੀ ਵਜ਼ਨੀ ਤੇ ਕਾਬੋ ਦੇ ਤਖ਼ਤ ਕੰਬੇ, ਚੜੇ ਸੂਰਮੇ ਜਦੋਂ ਗੋਬਿੰਦ ਸਿੰਘ ਦੇ। ਐਸੇ ਵਤਨ ਦੀ ਸ਼ਾਨ ਨੂੰ ਵੇਖਣੇ ਲਈ ਸਿੱਖ ਦਿੱਖ ਵੇਗਾਂ ਵਿਚ ਕੜੇ ਗੋਬਿੰਦ ਸਿੰਘ ਦੇ। حاکم کئی پنجاب چو مک جاون کدے سکھ پنجاب چو مکنے نہیں ساڈے سیز پاموں کوئی کٹ دے ساڈے سیز دشمن کو چکنے نہیں یہ گل سدی بھی سچ رہنی ربی درگاہ تو ہون والے حکماں تو بچ کے کوئی کتھے جائے گا ہاں دنیا وچ رہندے ہوئے حاکماں نوں پلکھا لگن لگ پیندا ہے اسی سدیوی ہاں ساڈے حکم بھی سدیوی نے پر ربی درگاہ وچ واپرن والے فیصلیاں تو وہ بھی نہیں بچ سکدے
سو ایسا ہر دیبان وسیا بھگتا کا ہردا تن رہند ہی خوند آن سب بھگتا اگا کھلوایا
ایسا پربھو جدو بھگتا دے ہردے وچ وس جاندے تا رہندے خوندے پاو ہر ایک ویکتی نو واہگرو بھگتا دے سامنے سزا دیوان لئی لیا کھڑاؤندا ہے پاو بھگتا دے سامنے چکا دیندا ہے
ہر ناوا کی وڈیائی کرم پراپت ہوا گرمکھ ورلا کن تیا
ہری اکال پرکھ واہگرو کی کرپا صدقہ اس دی رحمت صدقہ نام دی وڈیائی صدقہ بخشش ملتی ہے تو اس دا جیون سفل ہو جاتا ہے ایسے کسے ورلے ویکتی نے ہی گرو دے حکماں دوارا اکال پرکھ واہگرو نوں تیایا ہے سدگرو پاتشاہ کرپا کرن اج آپ اتھے سماپتی کرتے ہیں انت خوشی کا احساس ہو رہا میرے من وچ کہ آدر یوگ سنگھ صاحب جی اتوا سنو پربندک جن پیار کرتے ہیں دور دراڈے بیٹھیا ہوا ودیشوں میں وسدیا ہوا من وچ سدا یہ چاہ بنیا رہتا ہے گرو دے چرنوں میں پہنچ کے درشن کر پائیے سیوا کر پائیے بڑا ستکار دیندے ہیں مان کرتے ہیں پیار دیں میں انہوں سمون کا ہاردک طور پہ دلوں پرواد کرتا سدگرو کے بچن اٹل نے سدیوی نے جس کے ہردے گرو کی کرپا صدقہ پربھو کا نام بس گیا اس کا جیون سفل ہو گیا سدگرو انتلی پنکتی بھی یہ گل کہہ رہے ہیں
سو ایسا ہر دیبان وسیا بھگتا کا ہردا تن رہندی کھوندی آن سب بھگتا اگا کھلوایا ہر ناوا کی وڈیائی کرم پراپت ہوا گرمکھ ورلا کنے تیایا